ਘਰ ਵਾਲੀ ਨੂੰ ਕਹਿੰਦਾ ਜਦੋਂ ਮਹਾਰਾਜ ਨੇ ਮੈਨੂੰ ਕਿਹਾ ਸੀ ਕਿ ਸੁਖੀ ਰਹਿ, ਮਹਾਰਾਜ ਗੁਰੂ ਨਾਨਕ ਕਿਰਪਾ ਕਰਨਗੇ, ਕਹਿੰਦੇ ਬੜਾ ਆਨੰਦ ਬਣਿਆ ਸੀ, ਆਹ ਹੁਣ ਕੀ ਹੋ ਗਿਆ, ਪੈਸੇ ਲਿਆਇਆ ਉੱਥੇ। ਕਹਿਣ ਲੱਗੀ ਆਪਾਂ ਨੂੰ ਤਾਂ ਉਹੀ ਸੁੱਖ ਠੀਕ ਹੈ ਜਿਹੜਾ ਮਹਾਰਾਜ ਨੇ ਦਿੱਤਾ ਸੀ, ਪੈਸੇ ਤੂੰ ਮੋੜਿਆ। ਉਹ ਫਿਰ ਮੁੜਿਆ ਵਾਪਸ ਲਿਆ ਕੇ ਪੈਸੇ ਮਹਾਰਾਜ ਦੇ ਚਰਨਾਂ 'ਚ ਰੱਖ ਕੇ ਕਹਿੰਦਾ ਸੱਚੇ ਪਾਤਸ਼ਾਹ ਉਹੀ ਸੁੱਖ ਬਖਸ਼ੋ, ਫਿਰ ਉਹੀ ਆਨੰਦ ਦਿਓ ਘਰ ਦੇ ਵਿੱਚ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਰੋਟੀ ਖਾਣ ਨੂੰ ਜੇ ਅੱਧੀ ਮਿਲ ਜਾਏ, ਕੱਪੜਾ ਪਾਉਣ ਨੂੰ ਅੱਧਾ ਮਿਲ ਜਾਏ, ਗਰੀਬੀ ਰਹੇ ਪਰ ਤੇਰੇ ਨਾਮ ਦਾ ਆਨੰਦ ਸੁੱਖ ਬਣਿਆ ਰਹੇ, ਉਹ ਸਾਰਿਆਂ ਨਾਲੋਂ ਵਧੀਆ ਹੁੰਦਾ। ਪਰ ਇਹ ਗੱਲ ਨੂੰ ਕੋਈ ਸਮਝੇ ਨਹੀਂ, ਸੁਣਾਉਣ ਨੂੰ ਤਾਂ ਗੱਲ ਹੋਰ ਹੈ, ਹੁਣ ਸਮਝੇ ਵੀ ਨਾ, ਨਾਲ ਚੱਲੇ ਇਸ ਗੱਲ ਦੇ, ਸਮਝ ਕੇ ਇਸ ਗੱਲ ਨੂੰ ਜੇ ਚੱਲੇ ਕਿ ਸੁੱਖ ਨਾ ਹੀ ਬਹੁਤ ਹੈ, ਧਨ ਖਾਟੇ ਕੁਛ ਵੀ ਨਹੀਂ ਹੈ ਉਹਦੇ 'ਚ। ਜਿਹੜਾ ਅਸਲ ਸੁੱਖ ਹੁੰਦਾ ਉਹ ਗੁਰੂ ਦੀ ਕਿਰਪਾ ਹੀ ਹੁੰਦੀ ਹੈ, ਨਦਰ ਹੁੰਦੀ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਮਨ ਤਨ ਅੰਤਰ ਸਿਮਰਨ ਗੋਪਾਲ। ਗੋਪਾਲ ਪਰਮੇਸ਼ਰ ਦਾ ਸਿਮਰਨ ਮਨ ਤੇ ਤਨ ਦੇ ਅੰਦਰ ਕਰੇ। ਇਹ ਦੋ ਅੱਖਰ ਨੇ ਮਨ ਤੇ ਤਨ, ਮਨ ਵਿੱਚ ਵੀ ਸਿਮਰਨ ਮਨ ਸਾਚਾ, ਤਨ ਹੈ ਮੁੱਖ ਸਾਚਾ ਸੋਏ, ਰੋਮ ਰੋਮ ਸਿਮਰਨ ਕਰੇ। ਸਭ ਉੱਪਰ ਹੋਵਤ ਕਿਰਪਾਲ, ਹਰੇਕ ਜੀਵ ਦੇ ਉੱਤੇ ਕਿਰਪਾਲੂ ਰਹੇ, ਦਿਆਲੂ ਰਹੇ, ਕਿਸੇ ਨੂੰ ਮਾੜਾ ਨਾ ਕਹੇ, ਭਲਾ ਕਰੇ ਸੰਸਾਰ ਦਾ, ਕਿਰਪਾਲੂ ਹੋ ਕੇ ਆਪ ਦ੍ਰਿੜ ਹੈ, ਆਪ ਨਾਮ ਨੂੰ ਦ੍ਰਿੜ ਕਰੇ ਆਪਣੇ ਹਿਰਦੇ 'ਚ। ਅਵਰਹਿ ਨਾਮ ਜਪਾਵੇ ਅਤੇ ਦੂਜਿਆਂ ਨੂੰ ਵੀ ਨਾਮ ਜਪਾਵੇ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, 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 ਸਤਨਾਮ ਸ਼੍ਰੀ ਵਾਹਿਗੁਰੂ। ਹੁਣ ਆਪਾਂ ਇੱਕ ਦੂਜੇ ਨੂੰ ਨਾਮ ਜਪਾ ਲਿਆ, ਆਪਾਂ ਸਾਰਿਆਂ ਨੂੰ ਇੱਕ ਦੂਜੇ ਨੂੰ ਨਾਮ ਜਪਾ ਲਿਆ, ਮਹਾਰਾਜ ਦਾ ਬਚਨ ਵੀ ਮੰਨਿਆ ਗਿਆ ਹੈ, ਆਪ ਦ੍ਰਿੜੈ ਅਵਰ ਹੈ ਨਾਮ ਜਪਾਵੈ, ਨਾਨਕ ਉਹ ਬੈਸਨੋ ਪਰਮ ਗਤ ਪਾਵੈ। ਮਹਾਰਾਜ ਕਹਿੰਦੇ ਉਹ ਹੈ ਅਸਲੀ ਬੈਸਨੋ, ਉਹ ਪਰਮ ਗਤੀ ਉਤਕ੍ਰਿਸ਼ਟ, ਸਾਰਿਆਂ ਨਾਲੋਂ ਸ੍ਰੇਸ਼ਠ ਕਲਿਆਣ ਪ੍ਰਾਪਤ ਕਰਦਾ, ਉਹ ਕੇਵਲ ਮੁਕਤੀ ਤੱਕ ਚਲਿਆ ਜਾਂਦਾ, ਜਿੱਥੇ ਜਾ ਕੇ ਸਭ ਕੁਛ ਖਤਮ ਹੋ ਜਾਂਦਾ, ਕੇਵਲ ਬ੍ਰਹਮਲੀਨ ਹੋ ਜਾਂਦਾ ਇਨਸਾਨ। ਭਗਉਤੀ, ਭਗਉਤੀ ਇੱਕ ਫਿਰਕਾ ਹੈ, ਹੁਣ ਭਗਉਤੀਆਂ ਨੂੰ ਉਪਦੇਸ਼ ਕਰਦੇ ਨੇ ਮਹਾਰਾਜ ਜੀ। ਕੌਣ ਹੈ ਭਗਉਤੀ? ਭਗਵੰਤ ਭਗਤ ਕਾ ਰੰਗ, ਜਿਹਨੂੰ ਭਗਵਾਨ ਪਰਮੇਸ਼ਰ ਦੀ ਭਗਤੀ ਦਾ ਰੰਗ ਚੜਿਆ ਹੋਇਆ, ਉਹ ਹੈ ਭਗਉਤੀ। ਨਹੀਂ ਤਾਂ ਆਮ ਕੇ ਭਗਉਤੀਏ ਹੁੰਦੇ ਨੇ, ਉਹ ਕੱਪੜੇ ਜੇ ਪਾ ਕੇ, ਪੀਲੇ ਜੇ ਕੱਪੜੇ ਪਾ ਕੇ ਭਗਉਤੀਏ ਬਣੇ ਫਿਰਦੇ ਨੇ। ਇਹ ਕੱਪੜੇ ਪਾਉਣ ਨਾਲ ਕੋਈ ਭਗਉਤੀ ਮਹਾਰਾਜ ਕਹਿੰਦੇ ਬਣ ਜਾਂਦਾ? ਭਗਵੰਤ ਦੀ ਭਗਤੀ ਦਾ ਰੰਗ ਚੜਿਆ ਹੋਵੇ ਉਹਨੂੰ ਕਹਿੰਦੇ ਭਗਉਤੀ। ਸਗਲ ਤਿਆਗੈ ਦੁਸ਼ਟ ਕਾ ਸੰਗ, ਸਾਰੇ ਪਾਸੇ ਜਿਹੜੇ ਦੁਸ਼ਟ ਨੇ ਲੋਕ, ਜਿਹੜੇ ਲੋਕ ਵਿਸ਼ੇ ਵਿਕਾਰਾਂ 'ਚ ਫਸੇ ਹੋਏ ਨੇ, ਉਹਨਾਂ ਦਾ ਤਿਆਗ ਕਰ ਦੇਵੇ, ਵਿਸ਼ਿਆਂ ਵਿਕਾਰਾਂ ਦਾ ਵੀ ਤਿਆਗ ਕਰ ਦੇਵੇ, ਵਿਸ਼ਈ ਨਸ਼ਈ ਲੋਕਾਂ ਦਾ ਵੀ ਤਿਆਗ ਕਰ ਦੇਵੇ। ਜਿਹੜੇ ਦੁਸ਼ਟ ਆਤਮਾ ਲੋਕ ਨੇ, ਮਨ ਤੇ ਬਿਨਸੈ ਸਗਲਾ ਭਰਮ, ਅਤੇ ਮਨ ਦੇ ਵਿੱਚੋਂ ਜਿਹੜਾ ਸਾਰਾ ਪ੍ਰਕਾਰ, ਪੰਜ ਪ੍ਰਕਾਰ ਦਾ ਭਰਮ ਹੈ, ਇਹ ਦੂਰ ਹੋ ਜਾਵੇ ਨਾਮ ਨੂੰ ਜਪਦਿਆਂ ਜਪਦਿਆਂ। ਮੈਂ ਛੋਟਾ ਹਾਂ, ਪਰਮੇਸ਼ਰ ਵੱਡਾ ਹੈ, ਇਹ ਪਹਿਲਾ ਭਰਮ ਹੈ ਆਪਾਂ ਨੂੰ, ਜਦੋਂ ਕਿ ਅਸਲ ਵਿੱਚ ਇਹ ਗੱਲ ਨਹੀਂ ਹੈ। ਜਦੋਂ ਕਿ ਜੀਵ ਵਾਹਿਗੁਰੂ ਦਾ ਹੀ ਰੂਪ ਹੈ, ਸਮੁੰਦਰ ਵਿੱਚੋਂ ਪਾਣੀ ਦਾ ਗਲਾਸ ਭਰਿਆ, ਗਲਾਸ ਕਹਿੰਦਾ ਮੈਂ ਛੋਟਾ ਸਮੁੰਦਰ ਵੱਡਾ, ਇਹ ਗੱਲ ਤੂੰ ਛੱਡ ਦੇ ਵੀ ਮੈਂ ਗਲਾਸ ਹੈ ਅਤੇ ਉਹ ਸਮੁੰਦਰ ਹੈ, ਇਹ ਗੱਲ ਦੇਖ ਵੀ ਪਾਣੀ ਤਾਂ ਸਮੁੰਦਰ ਦਾ ਹੀ ਹੈ ਨਾ ਤੇਰੇ ਵਿੱਚ, ਅਤੇ ਫਿਰ ਤੂੰ ਵੱਖਰਾ ਕਿਵੇਂ ਹੈ, ਫਿਰ ਤੂੰ ਛੋਟਾ ਕਿਵੇਂ ਹੈ। ਮਹਾਰਾਜ ਕਹਿੰਦੇ ਇਹ ਭਰਮ ਮਨ ਦੇ ਅੰਦਰੋਂ ਦੂਰ ਹੋ ਜਾਂਦਾ ਇਨਸਾਨ ਦੇ। ਇੱਕ ਇਹ ਭਰਮ ਹੈ ਕਿ ਮੈਂ ਸਦਾ ਜਿਉਂਦਾ ਰਹਾਂਗਾ, ਮਰਨਾ ਹੀ ਨਹੀਂ ਮੈਂ, ਇਹ ਵੀ ਭਰਮ ਹੈ ਇਹਨੂੰ। ਇੱਕ ਇਹਨੂੰ ਇਹ ਭਰਮ ਹੈ ਕਿ ਮੈਂ ਹੀ ਕਮਾ ਕੇ ਖਵਾਉਂਦਾ ਪਰਿਵਾਰ ਨੂੰ, ਨਹੀਂ ਤਾਂ ਪਰਿਵਾਰ ਭੁੱਖਾ ਮਰ ਜਾਏ। ਇਹ ਤੂੰ ਜੇ ਚਲਿਆ ਵੀ ਗਿਆ ਤਾਂ ਵੀ ਆਪਣੇ ਆਪ ਪਰਿਵਾਰ ਪਲ ਜਾਏਗਾ, ਤੂੰ ਚਿੰਤਾ ਨਾ ਕਰ। ਇਹ ਵੀ ਤੈਨੂੰ ਭਰਮ ਪਿਆ ਹੋਇਆ ਕਿ ਸ਼ਾਇਦ ਮੈਂ ਕਮਾ ਕੇ ਖਵਾਉਣਾ ਇਹਨਾਂ ਨੂੰ। ਇਸ ਪ੍ਰਕਾਰ ਇਹ ਜੀਵ ਨੂੰ ਕਈ ਪ੍ਰਕਾਰ ਦੇ ਭਰਮ ਨੇ। ਮਹਾਰਾਜ ਕਹਿੰਦੇ ਇਹ ਭਰਮ ਦੇ ਵਿੱਚ ਭਟਕਿਆ ਹੋਇਆ ਹੈ। ਮਨ ਤੇ ਬਿਨਸੈ ਸਗਲਾ ਭਰਮ, ਮਨ ਦੇ ਅੰਦਰੋਂ ਜਦੋਂ ਸਾਰਾ ਭਰਮ ਦੂਰ ਹੋ ਗਿਆ, ਕਾਰ ਪੂਜੈ ਸਗਲ ਪਾਰ ਬ੍ਰਹਮ, ਪਾਰ ਬ੍ਰਹਮ ਕਰਕੇ ਹੀ ਪੂਜੇ ਸਾਰੀ ਸ੍ਰਿਸ਼ਟੀ ਨੂੰ ਕਿ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸਾਧ ਸੰਗ ਪਾਪਾਂ ਮਲ ਖੋਵੈ, ਸਾਧ ਸੰਗਤ ਵਿੱਚ ਆ ਕੇ ਪਾਪਾਂ ਦੀ ਮੈਲ ਨੂੰ ਨਾਸ਼ ਕਰੇ। ਸੋ ਇਸ ਕਰਕੇ ਸੰਗਤ ਵਿੱਚ ਬਹਿਣਾ ਹੌਲੀ ਹੌਲੀ ਮੈਲ ਉਤਰਦੀ ਹੈ। ਕਾਫੀ ਟਾਈਮ ਲੱਗ ਜਾਂਦਾ ਮੈਲ ਉਤਰਦਿਆਂ ਉਤਰਦਿਆਂ, ਕਿਉਂਕਿ ਜੇ ਤਾਂ ਇਕੱਲੀ ਮੈਲ ਉਤਰਦੀ ਹੋਵੇ ਫਿਰ ਤਾਂ ਸੌਖਾ, ਪਰ ਨਾਲ ਚੜ੍ਹਦੀ ਵੀ ਹੈ। ਮੈਲ ਚੜ੍ਹੀ ਵੀ ਜਾਂਦੀ ਹੈ, ਫਿਰ ਉਤਰ ਵੀ ਜਾਂਦੀ ਹੈ, ਫਿਰ ਚੜ੍ਹ ਜਾਂਦੀ ਹੈ, ਫਿਰ ਉਤਰ ਜਾਂਦੀ। ਸੋ ਇਸ ਕਰਕੇ ਕਿੰਨਾ ਹੀ ਮੈਲਾ ਕੱਪੜਾ ਹੋਵੇ, ਹਫ਼ਤਾ ਭਰ ਭਾਵੇਂ ਪਾਇਆ ਹੋਵੇ ਕਿਸੇ ਨੇ, ਮੈਲ ਬਹੁਤ ਹੈ। ਧੋਣ ਲਈ ਸਿਰਫ 15-20 ਮਿੰਟ ਚਾਹੀਦੇ ਨੇ ਬਸ, ਜਾਂ 20 ਮਿੰਟ ਸਰਫ 'ਚ ਡੁਬੋਣਾ, ਫਿਰ 5 ਮਿੰਟ 'ਚ ਉਹਦਾ ਧੋਆ ਧੋ ਕੇ ਨੀਲ ਦੇ ਕੇ ਧੁੱਪੇ ਪਾ ਕੇ ਪ੍ਰੈੱਸ ਕਰਕੇ ਕਿੰਨਾ ਕੁ ਟਾਈਮ, ਅੱਧਾ ਘੰਟੇ 'ਚ ਸਾਰਾ ਕੰਮ ਹੋਜੂ, ਘੰਟੇ 'ਚ ਹੋਜੂਗਾ। ਹਫ਼ਤੇ ਦੀ ਮੈਲ, 3 ਦਿਨ ਦੀ ਮੈਲ, ਉਹ ਅੱਧੇ ਘੰਟੇ ਘੰਟੇ 'ਚ ਨਿਕਲ ਜਾਂਦੀ, ਸਾਫ਼ ਹੋ ਜਾਂਦਾ। ਮਹਾਰਾਜ ਕਹਿੰਦੇ ਜਨਮਾਂ ਜਨਮਾਂਤਰਾਂ ਦੀ ਮੈਲ ਤੇਰੀ ਜਿਹੜੀ ਹੈ, ਸਾਧ ਸੰਗਤ ਦੇ ਘਾਟ ਉੱਤੇ ਆ ਕੇ ਨਿਸ਼ਚੇ ਦਾ ਪਟੜਾ ਰੱਖ ਕੇ ਪ੍ਰੇਮ ਦਾ ਪਾਣੀ ਪਾ ਕੇ ਨਾਮ ਦਾ ਸਾਬਣ ਲਾ ਕੇ ਉਗਤੀਆਂ ਜੁਗਤੀਆਂ ਦੀਆਂ ਮੁੱਕੀਆਂ ਮਾਰ ਕੇ ਨਾ, ਇਹ ਤੇਰੀ ਮੈਲ ਸਿਰਫ 1 ਘੰਟੇ 'ਚ ਉੱਤਰ ਜਾਣੀ ਸਾਰੀ ਹੋਈ। ਪਰ ਆਇਆ ਕਰ, ਤੂੰ ਬੈਠਿਆ ਕਰ, ਕਦੇ ਕਦੇ ਕੋਈ ਗੱਲ ਪੱਲੇ ਪੈਂਦੀ ਹੈ, ਕਦੇ ਕਦੇ ਨਹੀਂ ਵੀ ਪੈਂਦੀ। ਹਾਜ਼ਰੀ ਤਾਂ ਲੱਗ ਜਾਣੀ ਆ ਨਾ, ਜਿਹੜੀ ਸੰਗਤ ਵਿੱਚ ਬਹਿ ਕੇ ਹਾਜ਼ਰੀ ਲੱਗਣੀ ਹੈ, ਇਹਦਾ ਫਲ ਵੱਖਰਾ। ਹਾਜ਼ਰੀਆਂ ਦੀ ਰਿਪੋਰਟ ਵੱਖਰੀ ਜਾਂਦੀ ਹੈ, ਬਾਕੀ ਪੜ੍ਹਾਈ ਦੀ ਰਿਪੋਰਟ ਵੱਖਰੀ ਜਾਂਦੀ ਹੈ। ਸੋ ਇਸ ਕਰਕੇ ਸਕੂਲ ਦੇ ਵਿਦਿਆਰਥੀ ਜਿਹੜੇ ਨੇ, ਜੇ ਉਹਦੀ ਹਾਜ਼ਰੀ ਨਹੀਂ ਹੈ ਫਿਰ ਉਹ ਰੋਲ ਨੰਬਰ ਕੀ ਮਿਲਣਾ। ਮਹਾਰਾਜ ਕਹਿੰਦੇ ਤੂੰ ਰੋਜ਼ ਹਾਜ਼ਰ ਹੋਇਆ ਕਰ, ਸੰਗਤ ਵਿੱਚ ਬੈਠਿਆ ਕਰ, ਤੇਰੇ ਪੱਲੇ 'ਚ ਕੁਛ ਨਹੀਂ ਪੈਂਦਾ, ਤਾਂ ਕਦੇ ਨਾ ਕਦੇ ਤਾਂ ਪੈਣਾ ਸ਼ੁਰੂ ਹੋ ਜਾਏਗਾ। ਅੱਜ ਇੱਕ ਗੱਲ ਸਮਝ ਲੱਗੇਗੀ, ਕੱਲ੍ਹ ਨੂੰ ਦੂਜੀ ਲੱਗੇਗੀ, ਕਿਉਂਕਿ ਪਹਿਲੇ ਦਿਨ ਕਿਸੇ ਥਾਂ ਨਾਲ ਪਿਆਰ ਨਹੀਂ ਪੈਂਦਾ, ਹੌਲੀ 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 ਪਿਆਰ ਬਣ ਜਾਂਦਾ ਸੰਗਤ ਦੇ ਨਾਲ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਸਾਧ ਸੰਗ ਪਾਪਾਂ ਮਲਕ ਹੋਵੇ, ਤਿਸ ਭਗਵਤੀ ਕੀ ਮਤ ਉੱਤਮ ਹੋਵੇ। ਊੜੇ ਨੂੰ ਦਲੈਂਕੜੇ ਹੋਣ ਕਰਕੇ ਥੋੜ੍ਹਾ ਜਿਹਾ ਜ਼ਿਆਦਾ ਲਮਕਾ ਦਿਓ ਅੱਖਰ ਨੂੰ, ਉੱਤਮ ਨਹੀਂ ਕਹਿਣਾ, ਊਤਮ। ਤਿਸ ਭਗਵਤੀ ਕੀ ਮਤ ਉੱਤਮ ਹੋਵੇ, ਉਹਦੀ ਮਤ ਸਾਰਿਆਂ ਨਾਲੋਂ ਉੱਤਮ ਅਤੇ ਸ੍ਰੇਸ਼ਠ ਬਣ ਜਾਂਦੀ ਹੈ, ਜਿਹੜਾ ਸਾਧ ਸੰਗਤ ਵਿੱਚ ਬੈਠ ਕੇ ਮੈਲ ਉਤਾਰਦਾ ਰਹਿੰਦਾ ਹੈ, ਉਤਾਰਦਾ ਰਹਿੰਦਾ ਹੈ। ਮੈਲ ਨੂੰ ਨਾ ਲੱਗਣ ਦੇ ਸਾਧਨ ਵੀ ਦੱਸੇ ਜਾਂਦੇ ਨੇ, ਬਈ ਮੈਲੇ ਹੱਥ ਨਹੀਂ ਲਾਉਣੇ, ਮਾਂ ਬਾਪ ਬੱਚਿਆਂ ਨੂੰ ਸਮਝਾਉਂਦੇ ਰਹਿੰਦੇ ਨੇ ਬਈ ਇਸ ਤਰ੍ਹਾਂ ਧਿਆਨ ਰੱਖਣਾ ਸਾਫ ਕੱਪੜੇ ਦਾ। ਇਸ ਤਰ੍ਹਾਂ ਹੀ ਮਹਾਰਾਜ ਵੀ ਕਹਿੰਦੇ ਨੇ ਆਪਣਾ ਦੁਨੀਆਂ ਵਿੱਚ ਰਹਿ ਕੇ ਧਿਆਨ ਰੱਖੋ, ਮੈਲ ਨਾ ਲੱਗੇ, ਵੱਧ ਤੋਂ ਵੱਧ ਮੈਲ ਉਤਰੇ, ਇਸ ਗੱਲ ਦਾ ਧਿਆਨ ਰੱਖਣਾ ਹੈ। ਨਾਲ ਨਾਲ ਸਾਰਾ ਦਿਨ ਵਾਹਿਗੁਰੂ 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 ਕਰੀ ਜਾਣਾ ਕਰੀ ਜਾਣਾ। ਜੇ ਮਨ ਗਲਤ ਪਾਸੇ ਚੱਲਿਆ ਵੀ ਜਾਵੇ ਤਾਂ ਗੁਰੂ ਗ੍ਰੰਥ ਸਾਹਿਬ ਦਾ ਧਿਆਨ ਕਰੋ, ਬੇਨਤੀ ਕਰੋ, ਮਹਾਰਾਜ ਇਹ ਹੋਰ ਪਾਸੇ ਨੂੰ ਤੁਰਿਆ ਜਾਂਦਾ, ਹੁਣ ਕਿਰਪਾ ਕਰਕੇ ਆਪਣੇ ਚਰਨਾਂ ਨਾਲ ਜੋੜੋ, ਉੱਥੋਂ ਹੀ ਬੇਨਤੀ ਕਰੋ, ਮਹਾਰਾਜ ਇਹ ਤਾਂ ਖਰਾਬ ਕਰ ਰਿਹਾ ਬਹੁਤ ਜ਼ਿਆਦਾ ਮੈਨੂੰ, ਇਹ ਤਾਂ ਤੁਸੀਂ ਹੀ ਕਿਰਪਾ ਕਰੋ। ਹੁਣ ਮੂਲ ਮੰਤਰ ਦਾ ਪਾਠ, ਚੌਪੀ ਸਾਹਿਬ ਦੇ ਪਾਠ, ਫਿਰ ਬੇਨਤੀ ਕਰੋ, ਮਹਾਰਾਜ ਬਚਾਓ, ਕਲਯੁੱਗ ਦੇ ਪ੍ਰਭਾਵ ਤੋਂ ਬਚਾਓ ਮੈਨੂੰ। ਭਗਵੰਤ ਕੀ ਟਹਿਲ ਕਰੈ ਨਿਤ ਨੀਤ, ਰੋਜ਼ ਹਰ ਰੋਜ਼ ਭਗਵੰਤ ਪਰਮੇਸ਼ਰ ਦੀ ਸੇਵਾ ਜਿਹੜੀ ਆ ਨਾਮ ਦੁਆਰਾ ਕਰੇ। ਵਾਹਿਗੁਰੂ ਦੀ ਸੇਵਾ ਜਿਹੜੀ ਆ ਉਹ ਨਾਮ ਕਰਕੇ ਹੀ ਹੈ, ਬਸ ਨਾਮ ਜਪਣਾ, ਬਾਣੀ ਪੜ੍ਹਨੀ, ਕੀਰਤਨ ਕਰਨਾ, ਕਥਾ ਕਰਨੀ, ਕਥਾ ਸੁਣਨੀ। ਹੁਣ ਰੱਬ ਦੀ ਸੇਵਾ ਹੀ ਕਰ ਰਹੇ ਹਾਂ ਆਪਾਂ, ਇਹ ਪਰਮਾਤਮਾ ਦੀ ਸੇਵਾ ਹੀ ਤਾਂ ਹੈ। ਮਨ ਤਨ ਅਰਪੈ ਬਿਸ਼ਨ ਪ੍ਰੀਤ, ਪਰਮੇਸ਼ਰ ਦੀ ਪ੍ਰੀਤ ਵਿੱਚ ਆਪਣਾ ਮਨ ਅਤੇ ਤਨ ਅਰਪਣ ਕਰ ਦੇਵੇ, ਮਨ ਵੀ ਸੇਵਾ ਵਿੱਚ ਲਾ ਦੇਵੇ, ਤਨ ਵੀ ਸੇਵਾ ਦੇ ਵਿੱਚ ਲਾ ਦੇਵੇ। ਹਰ ਕੇ ਚਰਨ ਹਿਰਦੈ ਵਸਾਵੈ, ਵਾਹਿਗੁਰੂ ਦੇ ਚਰਨ ਨਾਮ ਰੂਪ ਜਿਹੜੇ ਹਿਰਦੇ 'ਚ ਵਸਾ ਲਵੇ, ਵਾਹਿਗੁਰੂ ਵਾਹਿਗੁਰੂ ਕਰਨ ਰੂਪ। ਨਾਨਕ ਐਸਾ ਭਗਵਤੀ ਭਗਵੰਤ ਕਹੋ ਪਾਵੈ। ਇਹੋ ਜਿਹਾ ਭਗਵਤੀ ਰੱਬ ਦਾ ਪਿਆਰਾ ਭਗਵਤੀ ਆ, ਜਿਹੜਾ ਭਗਵਤੀ ਧਰਮ ਵਾਲੇ ਨੇ ਉਹਨਾਂ ਨੂੰ ਸਮਝਾਉਂਦੇ, ਕਹਿੰਦੇ ਭਾਈ ਫੇਰ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ। ਚੌਥਾ ਉਹ ਬਈ, ਹਾਂ ਬਈ ਤੂੰ ਦੱਸ ਕੀ ਉਪਦੇਸ਼ ਹੈ। ਮੈਂ ਜੀ ਪੰਡਿਤ ਹਾਂ, ਮੈਨੂੰ ਵੀ ਉਪਦੇਸ਼ ਕਰੋ। ਮਹਾਰਾਜ ਕਹਿੰਦੇ ਸੁਣ ਬਈ ਪੰਡਿਤ, ਸੋ ਪੰਡਿਤ ਜੋ ਮਨ ਪ੍ਰਬੁੱਧ ਹੈ। ਕਹਿੰਦੇ ਪੰਡਿਤ ਐਂ ਕਥਾ ਕਰਦਾ, ਲੋਕਾਂ ਨੂੰ ਉਪਦੇਸ਼ ਕਰਦਾ ਹੈ, ਪਰ ਆਪਣੇ ਮਨ ਨੂੰ ਨਹੀਂ ਸਮਝਾਉਂਦਾ ਹੈ, ਇਹ ਤੇਰੇ 'ਚ ਨੁਕਸ ਹੈ। ਲੋਕਾਂ ਨੂੰ ਹੀ ਸੁਣਾਈ ਜਾਂਦਾ, ਆਪਣੇ ਉੱਤੇ ਨਹੀਂ ਕਦੇ ਟਿਕਾਉਂਦਾ, ਆਪ ਆਪਣੇ ਮਨ ਨੂੰ ਨਹੀਂ ਸੁਣਾਉਂਦਾ, ਆਪ ਨਹੀਂ ਉਸ ਗੱਲ ਉੱਤੇ ਅਮਲ ਕਰਦਾ। ਰਾਮ ਨਾਮ ਆਤਮ ਮਹਿ ਸੁੱਧ ਹੈ, ਮਨ ਦੇ ਅੰਦਰ ਰਾਮ ਦੇ ਨਾਮ ਦੀ ਸੁੱਧ ਹੈ, ਤੋਂ ਭਾਵ ਵਿਚਾਰ ਕਰਿਆ ਕਰ, ਰਾਮ ਕੌਣ ਹੈ, ਕਿੱਥੇ ਰਹਿੰਦਾ ਹੈ, ਤਿੰਨਾਂ ਕਾਲਾਂ ਵਿੱਚ ਸੱਤ ਹੈ, ਮੈਂ ਉਹਦਾ ਸੇਵਕ ਹਾਂ ਰਾਮ ਪਰਮੇਸ਼ਰ ਦਾ। ਇਉਂ ਵਿਚਾਰ ਕਰਿਆ ਕਰ ਕਿ ਸੱਤ ਅਤੇ ਅਸੱਤ ਦਾ ਨਿਰਣਾ ਕਰਿਆ ਕਰ। ਰਾਮ ਨਾਮ ਸਾਰ ਰਸ ਪੀਵੈ, ਰਾਮ ਦੇ ਨਾਮ ਨੂੰ ਜਪ ਕੇ ਸਾਰ ਸ੍ਰੇਸ਼ਟ ਰਸ ਨਾਮ ਦਾ ਪੀਆ ਕਰ। ਉਸ ਪੰਡਿਤ ਕਹਿ ਉਪਦੇਸ਼ ਜਗ ਜੀਵੈ। ਫਿਰ ਉਹ ਪੰਡਿਤ ਜਿਹੜਾ ਹੈ ਨਾ, ਵਿਦਵਾਨ ਕਥਾ ਕਰਨ ਵਾਲਾ, ਉਹਦੇ ਉਪਦੇਸ਼ ਨਾਲ ਤਾਂ ਜਗਤ ਉੱਚ ਆਤਮਕ ਅਵਸਥਾ ਵਿੱਚ ਜਿਉਂਦਾ ਹੈ। ਫਿਰ ਉਹ ਆਤਮਕ ਜੀਵਨ ਨੂੰ ਦੁਨੀਆ ਜਿਉਂਦੀ ਹੈ, ਜੇ ਉਹ ਪਹਿਲਾਂ ਆਪਣੇ ਮਨ ਨੂੰ ਹੀ ਕਥਾ ਸੁਣਾਵੇ ਅਤੇ ਆਪ ਉਹਦੇ ਉੱਤੇ ਚੱਲੇ, ਚੱਲ ਕੇ ਫਿਰ ਉਹ ਉਪਦੇਸ਼ ਦ੍ਰਿੜ ਕਰਾਵੇ ਕਿ ਹਰ ਕੀ ਕਥਾ ਹਿਰਦੈ ਵਸਾਵੈ, ਸੋ ਪੰਡਿਤ ਫਿਰ ਜੋਨ ਨਾ ਆਵੈ। ਲੋਕਾਂ ਨੂੰ ਕਹਿਣ ਮਾਤਰ ਨਾ ਹੋਵੇ ਕਿ ਕਥਾ ਹਿਰਦੇ 'ਚ ਵਸਾਓ ਭਾਈ, ਕਥਾ ਹਿਰਦੇ 'ਚ ਵਸਾਓ ਭਾਈ, ਅਤੇ ਆਪ ਵਸਾਈ ਨਹੀਂ ਹੈ। ਮਹਾਰਾਜ ਕਹਿੰਦੇ ਸੰਸਾਰ ਨੂੰ ਸਮਝਾਉਂਦੇ ਹਾਂ, ਕਿਤੇ ਆਪ ਰਸਤਾ ਹੀ ਨਾ ਭੁੱਲ ਜਾਈ। ਤਾਂ ਤਾਂ ਤੈਨੂੰ ਚਾਹੀਦਾ ਹੈ ਕਿ ਤੂੰ ਲੋਕਾਂ ਨੂੰ ਵੀ ਉਪਦੇਸ਼ ਕਰ ਅਤੇ ਆਪ ਵੀ ਉਸੇ ਉਪਦੇਸ਼ ਨੂੰ ਸੁਣ, ਹਰੀ ਦੀ ਕਥਾ ਨੂੰ ਹਿਰਦੇ 'ਚ ਵਸਾ। ਉਹ ਪੰਡਿਤ ਫਿਰ ਮੁੜ ਕੇ ਜੂਨਾਂ ਦੇ ਵਿੱਚ ਨਹੀਂ ਪਵੇਗਾ। ਵੇਦ ਪੁਰਾਣ ਸਿਮਰਤ ਬੂਝੈ ਮੂਲ, ਵੇਦ ਪੁਰਾਣ ਸਿਮਰਤੀਆਂ ਦਾ ਮੂਲ ਕੌਣ ਹੈ? ਨਿਰਗੁਣ ਅਤੇ ਸਰਗੁਣ ਰਾਮ ਪਰਮੇਸ਼ਰ ਵੇਦਾਂ ਪੁਰਾਣਾਂ ਦਾ ਮੂਲ ਹੈ। ਵਾਹਿਗੁਰੂ ਵਾਹਿਗੁਰੂ, ਵੇਦਾਂ ਮਹਿ ਨਾਮ ਉੱਤਮ, ਸੋ ਸੁਣਹਿ ਨਾਹੀ ਫਿਰਹਿ ਜਿਉਂ ਬੇਤਾਲਿਆ, ਸੂਖਮ ਮਹਿ ਜਾਨੈ ਅਸਥੂਲ। ਇਹ ਜਿਹੜਾ ਸੂਖਮ ਹੈ, ਸੂਖਮ ਦੇ ਵਿੱਚ ਸੂਖਮ ਨੂੰ ਪਹਿਲਾਂ ਜਾਣੇ ਕਿ ਪਰਮਾਤਮਾ ਸੂਖਮ ਹੈ, ਸੂਖਮ ਦੇ ਵਿੱਚ ਹੀ ਸਥੂਲ ਹੈ। ਕਿਉਂਕਿ ਜਦ ਜਿਹੜੀ ਮੁੱਢਲੀ ਚੀਜ਼ ਹੁੰਦੀ ਹੈ ਉਹ ਸੂਖਮ ਹੁੰਦੀ ਹੈ, ਹਰੇਕ ਚੀਜ਼ ਦਾ ਮੁੱਢ ਸੂਖਮ ਹੈ, ਉਦੋਂ ਬਾਅਦ ਉਹ ਸਥੂਲ ਨੂੰ ਜਨਮ ਦਿੰਦਾ ਹੈ। ਜਿਵੇਂ ਸ਼ਬਦ ਸਪਰਸ਼ ਰਸ ਰੂਪ ਪਹਿਲਾਂ ਪੰਜ ਬਣੇ ਨੇ, ਇਹਨਾਂ ਤੋਂ ਅੱਗੇ ਪੰਜ ਤੱਤ ਸਥੂਲ ਬਣੇ ਨੇ, ਪਹਿਲਾਂ ਸੂਖਮ ਫਿਰ ਅਸਥੂਲ। ਪਹਿਲਾਂ ਜਿਵੇਂ ਸਥੂਲ ਸੂਖਮ ਰੂਪ ਦੇ ਵਿੱਚ ਨਕਸ਼ਾ ਦਿਮਾਗ ਵਿੱਚ ਆਉਂਦਾ ਹੈ, ਮਕਾਨ ਦਾ ਬਣਾਉਣ ਵਾਲੇ ਦੇ, ਇਹ ਹੈ ਸੂਖਮ ਨਕਸ਼ਾ। ਫਿਰ ਉਹ ਨਕਸ਼ੇ ਦੇ ਉੱਤੇ ਕਾਗਜ਼ ਦੇ ਉੱਤੇ ਆਉਂਦਾ ਹੈ, ਫਿਰ ਉਹ ਧਰਤੀ 'ਤੇ ਆਉਂਦਾ ਹੈ, ਫਿਰ ਉਹ ਮਕਾਨ ਬਣਦਾ। ਇਸੇ ਤਰ੍ਹਾਂ ਹੀ ਬ੍ਰਹਮ ਦੇ ਵਿੱਚ ਜਿਹੜੀ ਸੂਖਮਤਾ ਹੈ, ਉਹਦੀ ਸੂਖਮਤਾ ਕਰਕੇ ਹੀ ਤਾਂ ਅਸਥੂਲ ਨੇ ਜਨਮ ਲਿਆ। ਜੇ ਬ੍ਰਹਮ ਹੀ ਨਾ ਹੁੰਦਾ ਸੂਖਮ, ਤਾਂ ਅਸਥੂਲ ਕਿੱਥੋਂ ਆ ਜਾਂਦਾ? ਤਾਂ ਮਹਾਰਾਜ ਕਹਿੰਦੇ ਸੂਖਮ ਮਹਿ ਜਾਨੈ ਅਸਥੂਲ, ਇਹ ਸੂਖਮ ਬ੍ਰਹਮ ਦੇ ਵਿੱਚ ਹੀ ਤਾਂ ਅਸਥੂਲ ਸ੍ਰਿਸ਼ਟੀ ਹੈ ਅਤੇ ਅਸਥੂਲ ਦੇ ਵਿੱਚ ਹੀ ਸੂਖਮ ਹੈ। ਦੋਨੋਂ ਆਪਸ ਵਿੱਚ ਇੱਕੋ ਜਿਹੇ ਲੀਨ ਹਨ ਇੱਕ ਦੂਜੇ ਵਿੱਚ। ਬ੍ਰਹਮ ਨੂੰ ਵੀ ਜਾਣ ਇਹੋ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਇੱਕ ਨਾ ਹੁਕਮ ਸਮਾਇਲ, ਇੱਕ ਨਾ ਹੁਕਮੇ ਕਰੇ ਵਿਨਾਸ਼। ਬ੍ਰਹਮ ਨੂੰ ਵੀ ਜਾਣ, ਇਕੱਲੀ ਆਹ ਸਾਰੀ ਸ੍ਰਿਸ਼ਟੀ ਨੂੰ ਦੇਖੀ ਜਾਂਦਾ ਅੱਖਾਂ ਦੇ ਨਾਲ, ਇਹਦੇ ਪਿੱਛੇ ਕੋਈ ਤਾਕਤ ਕੰਮ ਕਰਦੀ ਕਿ ਨਹੀਂ, ਕਿ ਐਵੇਂ ਸ੍ਰਿਸ਼ਟੀ ਆਪਣੇ ਆਪ ਹੀ ਚੱਲੀ ਜਾਂਦੀ? ਉਹ ਬ੍ਰਹਮ ਸੂਖਮ ਹੋਣ ਕਰਕੇ ਨਜ਼ਰ ਨਹੀਂ ਆਉਂਦਾ, ਤੂੰ ਕਹਿੰਦਾ ਬ੍ਰਹਮ ਹੈ ਹੀ ਨਹੀਂ, ਬੜੀ ਵੱਡੀ ਤੇਰੀ ਗਲਤੀ ਹੈ। ਸੂਖਮ ਬ੍ਰਹਮ ਹੈ ਤਾਂ ਸਥੂਲ ਸ੍ਰਿਸ਼ਟੀ ਨਜ਼ਰ ਆਉਂਦੀ ਹੈ, ਮਾਇਆ ਨਜ਼ਰ ਆਉਂਦੀ ਹੈ। ਇਹ ਸਥੂਲ ਜਦੋਂ ਖਤਮ ਹੋ ਕੇ ਫਿਰ ਸੂਖਮ ਦੇ ਵਿੱਚ ਹੀ ਜਾ ਕੇ ਲੀਨ ਹੋ ਜਾਂਦਾ ਹੈ। ਚੌਂ ਵਰਨਾ ਕਹੋ ਦੇ ਉਪਦੇਸ਼, ਨਾਨਕ ਉਸ ਪੰਡਿਤ ਕਹੋ ਸਦਾ ਆਦੇਸ਼। ਜਿਹੜਾ ਚਾਰਾਂ ਵਰਨਾਂ ਨੂੰ ਇੱਕੋ ਜਿਹੇ ਉਪਦੇਸ਼ ਕਰੇ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਂ ਵਰਨਾ ਕਹੋ ਸਾਂਝਾ। ਮਹਾਰਾਜ ਕਹਿੰਦੇ ਸਾਰਿਆਂ ਨੂੰ ਇੱਕੋ ਜਿਹਾ ਉਪਦੇਸ਼ ਕਰਿਆ ਕਰੋ, ਫਰਕ ਨਾ ਰੱਖਿਆ ਕਰੋ ਕਿਸੇ ਨਾਲ। ਨਾਨਕ ਉਸ ਪੰਡਿਤ ਕਹੋ ਸਦਾ ਆਦੇਸ਼, ਆਦੇਸ਼ ਹੁੰਦੀ ਨਮਸਕਾਰ। ਕਹਿੰਦੇ ਉਹਨੂੰ ਮੈਂ ਭਾਈ ਸਦਾ ਨਮਸਕਾਰ ਕਰਦਾ, ਜਿਹੜਾ ਇਹੋ ਜਿਹਾ ਰੱਬ ਦਾ ਪਿਆਰਾ ਬਣ ਜਾਵੇ। ਉਹਨੂੰ ਅਸੀਂ ਸਦਾ ਹੀ ਨਮਸਕਾਰ ਕਰਦੇ ਹਾਂ। ਚਾਰ ਪੌੜੀਆਂ ਤੱਕ ਮਹਾਰਾਜ ਨੇ ਬਹੁਤ ਸੋਹਣਾ ਸੁੰਦਰ ਉਪਦੇਸ਼ ਬਖਸ਼ਿਸ਼ ਕੀਤਾ। ਨਾਮ ਭਾਵੇਂ ਵੱਖੋ ਵੱਖਰੇ ਨੇ, ਵੈਸ਼ਨੂੰ ਦਾ ਨਾਮ ਆਇਆ ਹੈ, ਪਰਸ ਦਾ ਨਾਮ ਆਇਆ ਹੈ, ਭਗਵਤੀ ਦਾ ਨਾਮ ਆਇਆ ਹੈ, ਪੰਡਿਤ ਦਾ ਨਾਮ ਆਇਆ, ਪਰ ਜਿਹੜਾ ਵਿਚਲਾ ਸਿਧਾਂਤ ਹੈ ਗੁਰੂ ਸਾਹਿਬ ਦਾ ਉਹ ਇੱਕੋ ਹੀ ਹੈ ਹਰੇਕ ਮਨੁੱਖ ਲਈ। ਉਹ ਬਾਹਰਲੇ ਲਿਬਾਸ ਵੱਖਰੇ ਨੇ ਕਿ ਮੈਂ ਪੰਡਿਤ ਹਾਂ, ਵਿਦਵਾਨ ਹਾਂ, ਪਰ ਮਹਾਰਾਜ ਕਹਿੰਦੇ ਪੂਰੀ ਮਨੁੱਖਤਾ ਨੂੰ ਇੱਕ ਉਪਦੇਸ਼ ਕਰਦਾ ਹਾਂ ਮੈਂ, ਭਾਵੇਂ ਉਹ ਕਿਸੇ ਧਰਮ ਦਾ ਹੋਵੇ, ਪਰ ਪੂਰੀ ਮਨੁੱਖਤਾ ਨੂੰ ਨਾਮ ਨਹੀਂ ਤਾਰਨਾ ਹੈ। ਆਪੋ ਆਪਣੇ ਧਰਮਾਂ ਦੇ ਮੁਤਾਬਕ ਚਾਹੀਦਾ ਹਰੇਕ ਨੂੰ ਕਿ ਨਾਮ ਜਪੇ। ਜਪਣਾ ਤਾਂ ਨਾਮ ਹੀ ਹੈ ਭਾਈ, ਮੁਸਲਮਾਨ, ਹਿੰਦੂ, ਕੋਈ ਵੀ ਹੋਵੇ, ਸਿੱਖ ਹੋਵੇ, ਨਾਮ ਜਪੇ ਤੋਂ ਬਿਨਾਂ ਕਿਸੇ ਦਾ ਭਲਾ ਨਹੀਂ ਹੋਣਾ ਹੈ, ਕਿਸੇ ਦੀ ਕਲਿਆਣ ਨਹੀਂ ਹੋਣੀ। ਮਹਾਰਾਜ ਕਹਿੰਦੇ ਮੈਂ ਤਾਂ ਸਾਰੀ ਸ੍ਰਿਸ਼ਟੀ ਨੂੰ ਇਹ ਕਹਿਣਾ ਹੈ ਕਿ ਸਾਰੀ ਸ੍ਰਿਸ਼ਟੀ ਮਿਲ ਕੇ ਜਪੋ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਧਾਰੈ ਜੋ ਅੰਤਰਨਾਮ ਸਰਬ ਮੈਂ ਪੇਖੈ ਭਗਵਾਨ, ਨਿਮਖ ਨਿਮਖ ਠਾਕੁਰ ਨਮਸਕਾਰੈ, ਨਾਨਕ ਉਹ ਅਪਰਸ ਸਗਲ ਨਿਸਤਾਰੈ। ਪੰਜਵੀਂ ਪੌੜੀ ਹੈ ਬੀਜ ਮੰਤਰ ਸਰਬ ਕੋ ਗਿਆਨ। ਇਹ ਜਿਹੜਾ ਬੀਜ ਮੰਤਰ ਹੈ ਇੱਕ ਓਅੰਕਾਰ, ਇਹਦਾ ਨਾਮ ਹੈ ਬੀਜ ਮੰਤਰ। ਇਹ ਬੀਜ ਮੰਤਰ ਸਾਰਿਆਂ ਨੂੰ ਹੀ ਗਿਆਨ ਦਿੰਦਾ ਹੈ। ਬੀਜ ਮੰਤਰ ਸਰਬ ਕੋ ਗਿਆਨ। ਇੱਕ ਕੱਕਾ ਤੇ ਊੜੇ ਔਂਕੜ ਕਾਉ ਆਉਂਦਾ ਹੈ, ਇੱਕ ਹੈ ਕੋ ਕੱਕੇ ਹੋੜਾ। ਇਹਨਾਂ ਦੋਨਾਂ ਦੇ ਅਰਥ ਦਾ ਆਪਸ ਵਿੱਚ ਫਰਕ ਪੈ ਜਾਂਦਾ ਹੈ। ਕਈਆਂ ਨੇ ਇਹੋ ਜਿਹੇ ਵੀ ਅਰਥ ਕੀਤੇ ਨੇ ਇਹਦੇ, ਕਹਿੰਦੇ ਬੀਜ ਮੰਤਰ ਸਰਬ ਕੋ ਗਿਆਨ। ਉਹ ਕੋ ਦਾ ਅਰਥ ਨੂੰ ਛੱਡ ਕੇ ਕਾਉ ਦੇ ਅਰਥ ਕਰ ਲਏ ਉਹਨਾਂ ਨੇ। ਕਾਉ ਦਾ ਮਤਲਬ ਹੁੰਦਾ ਸਾਰਿਆਂ ਲਈ, 84 ਲੱਖ ਜੂਨ ਵਾਸਤੇ, ਤੇ ਸਰਬ ਕੋ ਗਿਆਨ ਦਾ ਮਤਲਬ ਹੈ ਸਾਰੇ, ਸਿਰਫ ਮਨੁੱਖਾਂ ਨੂੰ ਬੀਜ ਮੰਤਰ ਗਿਆਨ ਦਿੰਦਾ ਹੈ। ਇਹ ਜਿਹੜਾ ਪ੍ਰਕਾਸ਼ ਹੁੰਦਾ ਹੈ ਇਹ ਇੱਕ ਓਅੰਕਾਰ ਵਿੱਚ ਬਹੁਤ ਪ੍ਰਕਾਸ਼ ਹੈ। ਜਿਹੜੇ ਜੀਵ ਥੋੜ੍ਹੀ ਜਿਹੀ ਅਵਸਥਾ 'ਚ ਉੱਪਰ ਚਲੇ ਜਾਂਦੇ ਨੇ, ਕਿਉਂ ਪਹਿਲਾਂ ਕਈ ਚੀਜ਼ਾਂ ਦੇ ਜਿਹੜੇ ਨੇ ਨਾ, ਜੇ ਠੇਠ ਪੰਜਾਬੀ 'ਚ ਕਹਿ ਦਿਆਂ ਤਾਂ ਪੰਗੇ ਪਹਿਲਾਂ ਇਹੋ ਜਿਹੇ ਨਹੀਂ ਲਈਦੇ, ਪਹਿਲਾਂ ਗੁਰਮੰਤਰ ਦਾ ਹੀ ਅਭਿਆਸ ਕਰੇ। ਇਹ ਜਿਹੜਾ ਇੱਕ ਓਅੰਕਾਰ ਦਾ ਅਭਿਆਸ ਹੈ ਸਤਨਾਮ ਕਰਤਾ ਪੁਰਖ, ਇਹਦੇ ਅਭਿਆਸ ਦੇ ਵੀ ਤਰੀਕੇ ਨੇ, ਪਰ ਮੂਲ ਰੂਪ ਵਿੱਚ ਇੱਕ ਓਅੰਕਾਰ ਹੀ ਮੇਨ ਹੈ। ਫਿਰ ਸਾਡੇ ਅਭਿਆਸ ਵਿੱਚ ਚੱਲਦਿਆਂ ਚੱਲਦਿਆਂ ਇਸੀ ਚੀਜ਼ ਆ ਜਾਂਦੀ, ਇੱਕ ਓਅੰਕਾਰ ਸਤਨਾਮ। ਇਹ ਇੱਕ ਓਅੰਕਾਰ ਸਤਨਾਮ ਨਾਲ ਜੁੜਿਆ ਹੋਇਆ, ਕਿਉਂਕਿ ਇੱਕ ਓਅੰਕਾਰ ਹੀ ਸਤਨਾਮ ਹੈ, ਇੱਕ ਓਅੰਕਾਰ ਕਰਤਾ ਪੁਰਖ, ਇੱਕ ਓਅੰਕਾਰ ਉਹ ਸ਼ੁਰੂ ਵਾਲਾ ਇੱਕ ਓਅੰਕਾਰ ਇਹਨਾਂ ਸਾਰਿਆਂ ਨਾਲ ਹੀ ਲੱਗਣਾ ਹੈ। ਇੱਕ ਓਅੰਕਾਰ ਤਾਂ ਸ਼ੁਰੂ 'ਚ ਲਿਖ ਦਿੱਤਾ ਇਹ ਸਤਨਾਮ ਹੈ, ਇਹੀ ਕਰਤਾ ਪੁਰਖ ਹੈ, ਨਿਰਭਉ ਵੀ ਇਹੀ ਹੈ। ਇੱਕ ਓਅੰਕਾਰ ਸਤਨਾਮ, ਇੱਕ ਓਅੰਕਾਰ ਕਰਤਾ ਪੁਰਖ, ਇੱਕ ਓਅੰਕਾਰ ਨਿਰਭਉ, ਇੱਕ ਓਅੰਕਾਰ ਨਿਰਵੈਰ, ਇੱਕ ਓਅੰਕਾਰ ਅਕਾਲ ਮੂਰਤ, ਇੱਕ ਓਅੰਕਾਰ ਅਜੂਨੀ, ਇੱਕ ਓਅੰਕਾਰ ਸਹਿ ਭੰਗ, ਇੱਕ ਓਅੰਕਾਰ ਗੁਰਪ੍ਰਸਾਦ, ਇੱਕ ਓਅੰਕਾਰ ਜਪ। ਜਪਣਾ ਵੀ ਇੱਕ ਓਅੰਕਾਰ ਨੂੰ ਹੀ ਹੈ। ਇੱਕ ਓਅੰਕਾਰ ਆਦਿ ਸੱਚ, ਇੱਕ ਓਅੰਕਾਰ ਜੁਗਾਦ ਸੱਚ, ਇੱਕ ਓਅੰਕਾਰ ਹੈ ਵੀ ਸੱਚ, ਇੱਕ ਓਅੰਕਾਰ ਨਾਨਕ ਹੋਸੀ ਵੀ ਸੱਚ ਇਹੀ ਨਾਮ ਹੈ, ਜਿਹਨੂੰ ਅਖੀਰ ਤੇ ਜਾ ਕੇ ਮਹਾਰਾਜ ਨੇ ਕਿਹਾ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀਵੈ ਹਰਿਆ। ਇੱਕ ਓਅੰਕਾਰ ਰਸ ਦਾ ਭੰਡਾਰ ਹੈ, ਇਹ ਇਸੇ ਕਰਕੇ ਆਪਾਂ ਇੱਕ ਓਅੰਕਾਰ ਵਾਹਿਗੁਰੂ ਸਤਨਾਮ ਵਾਹਿਗੁਰੂ ਕਰਤਾ ਪੁਰਖ ਵਾਹਿਗੁਰੂ ਕਹਿ ਕੇ ਪਹਿਲਾਂ ਇਹਦੀ ਹੋਂਦ ਨੂੰ ਜਾਣ ਲੈਣਾ ਕਿ ਇੱਕ ਓਅੰਕਾਰ ਕੌਣ ਹੈ, ਵਾਹਿਗੁਰੂ ਹੈ, ਸਤਨਾਮ ਵਾਹਿਗੁਰੂ ਹੈ। ਇਹ ਚੰਚਲ ਮਨ ਨੂੰ ਟਿਕਾਉਣ ਦੇ ਤਰੀਕੇ ਨੇ ਮਹਾਤਮਾ ਕੋਲੋਂ ਲਏ ਹੋਏ। ਵੈਸੇ ਤਾਂ ਆਪਾਂ ਰੋਜ਼ ਇੱਕ ਓਅੰਕਾਰ ਵਾਹਿਗੁਰੂ ਦਾ ਜਾਪ ਕਰਦੇ ਹਾਂ, ਸਤਨਾਮ ਵਾਹਿਗੁਰੂ ਕਰਤਾ ਪੁਰਖ ਵਾਹਿਗੁਰੂ। ਫਿਰ ਹੁਣ ਅੱਜ ਆਪਾਂ ਨੇ ਸੁਣ ਲਿਆ ਨਵਾਂ ਹੀ ਕੰਮ, ਇੱਕ ਓਅੰਕਾਰ ਸਤਨਾਮ ਇੱਕ ਓਅੰਕਾਰ ਕਰਤਾ ਪੁਰਖ ਸੁਣਿਆ ਤਾਂ ਮਨ ਆਪਾਂ ਕਹਿੰਦੇ ਇਹ ਔਖਾ ਹੋ ਗਿਆ। ਔਖਾ ਨਹੀਂ ਹੋਇਆ, ਕਿਉਂਕਿ ਮਨ ਦੇ ਅੰਦਰ ਜਦੋਂ ਕੋਈ ਚੀਜ਼ ਚਲੰਤ ਹੋ ਜਾਂਦੀ ਹੈ ਤਾਂ ਮਨ ਬਾਹਰ ਨੂੰ ਭੱਜਣ ਸ਼ੁਰੂ ਕਰ ਦਿੰਦਾ। ਪਹਿਲਾਂ ਆਪਾਂ ਨੂੰ ਇੱਕ ਓਅੰਕਾਰ ਵਾਹਿਗੁਰੂ ਸਤਨਾਮ ਵਾਹਿਗੁਰੂ ਕਹਿਣਾ ਔਖਾ ਲੱਗਿਆ, ਹੁਣ ਰੂਟੀਨ 'ਚ ਬਣਨ ਕਰਕੇ ਮਨ ਨੂੰ ਵੀ ਸੌਖਾ ਹੋ ਗਿਆ। ਚਲੋ ਸੌਖਾ ਜਿਹਾ ਕੰਮ ਹੈ, ਹੁਣ ਮੂੰਹ ਬੋਲਦਾ ਰਹਿੰਦਾ ਮਨ ਖਿਸਕ ਜਾਂਦਾ। ਹੁਣ ਇਹਦੇ ਨਾਲ ਇੱਥੇ ਤਾਂ ਨਹੀਂ ਆਪਾਂ ਨੇ ਕਰਨਾ, ਆਪਣਾ ਆਪਣੇ ਅਭਿਆਸ ਸਮੇਂ ਵਿੱਚ ਥੋੜ੍ਹਾ ਜਿਹਾ ਐਸਾ ਕਰਕੇ ਦੇਖ ਲਿਆ ਕਰੋ, ਇੱਕ ਓਅੰਕਾਰ ਵਾਹਿਗੁਰੂ, ਇੱਕ ਓਅੰਕਾਰ ਸਤਨਾਮ ਵਾਹਿਗੁਰੂ, ਇੱਕ ਓਅੰਕਾਰ ਕਰਤਾ ਪੁਰਖ ਵਾਹਿਗੁਰੂ। ਹੁਣ ਮਨ ਨੂੰ ਥੋੜ੍ਹਾ ਜਿਹਾ ਹੋਰ ਕੱਸ ਦਿਓ ਤਾਂ ਕਿ ਭੱਜਣ ਦਾ ਯਤਨ ਨਾ ਕਰੇ, ਮਨ ਨੂੰ ਵੀ ਉਲਝਾ ਕੇ ਰੱਖਣਾ। ਜੇ ਆਪਾਂ ਮਨ ਨੂੰ ਨਾ ਉਲਝਾਇਆ ਮਨ ਨੇ ਫਿਰ ਖਿਸਕ ਜਾਣਾ। ਮਹਾਰਾਜ ਕਹਿੰਦੇ ਅਸਲ ਵਿੱਚ ਜਿਹੜਾ ਬੀਜ ਮੰਤਰ ਹੈ ਨਾ, ਇਹ ਸਰਬ ਕੋ ਗਿਆਨ, ਇਹ ਸਾਰੇ ਮਨੁੱਖਾਂ ਨੂੰ ਗਿਆਨ ਦੇਣ ਵਾਲਾ ਬੀਜ ਮੰਤਰ ਹੀ ਹੈ। ਚੌਂ ਵਰਨਾ ਮੈਂ ਜਪੈ ਕੋ ਨਾਮ, ਚਾਰਾਂ ਵਰਨਾਂ ਦੇ ਵਿੱਚ ਖੱਤਰੀ ਬ੍ਰਾਹਮਣ ਸੂਦ ਵੈਸ ਸੰਨਿਆਸੀ ਗ੍ਰਿਸਤੀ ਬਾਣਪ੍ਰਸਤੀ ਦਿਗੰਬਰ ਕੋਈ ਵੀ ਹੈ, ਕੋਈ ਵੀ ਇਹਦਾ ਨਾਮ ਜਪ ਲੇ ਪਰਮਾਤਮਾ ਦਾ ਇੱਕ ਓਅੰਕਾਰ। ਹੁਣ ਜਦੋਂ ਆਪਾਂ ਨੇ ਇਹ ਵੀ ਬੇਨਤੀ ਕੀਤੀ ਸੰਗਤ ਨੂੰ ਬਈ ਇੱਕ ਓਅੰਕਾਰ ਵਾਹਿਗੁਰੂ ਸਤਨਾਮ ਵਾਹਿਗੁਰੂ ਕਰਦਿਆਂ ਕਰਦਿਆਂ ਕਾਫੀ ਚਿਰ ਅਭਿਆਸ ਕਰਨ ਤੋਂ ਬਾਅਦ ਇਹ ਇਕੱਲਾ ਫਿਰ ਮੂਲ ਮੰਤਰ 'ਤੇ ਮੁੜ ਆਉਣਾ ਵਾਪਸ, ਬਸ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ। ਹੁਣ ਵਾਹਿਗੁਰੂ ਕਹਿਣਾ ਪਰ ਬੋਲ ਕੇ ਨਹੀਂ ਕਹਿਣਾ, ਕਿਉਂਕਿ ਹੁਣ ਵਾਹਿਗੁਰੂ ਆਪਣੇ ਆਪ ਹੀ ਅੰਦਰੋਂ ਮਨ ਨੇ ਬੋਲਣਾ। ਤੁਸੀਂ ਜ਼ਬਾਨ ਨਾਲ ਇੱਕ ਓਅੰਕਾਰ ਹੀ ਬੋਲੋ ਇਕੱਲਾ, ਮਨ ਬੋਲਦਾ ਅੰਦਰੋਂ ਵਾਹਿਗੁਰੂ। ਸਤਨਾਮ ਮੂੰਹ ਨਾਲ ਬੋਲਿਆ, ਮਨ ਨਾਲ ਬੋਲਿਆ ਵਾਹਿਗੁਰੂ, ਉਲਝਾ ਲਿਆ ਮਨ ਨੂੰ। ਜਿਉਂ ਹੀ ਆਪਾਂ ਮਨ ਨੂੰ ਉਲਝਾਉਣਾ ਹੈ, ਮਨ ਨੂੰ ਪਹਿਲਾਂ ਉਲਝਣ ਲੱਗਦੀ ਹੈ, ਬਾਅਦ ਵਿੱਚ ਇਹ ਮਿੱਠਾ ਲੱਗਣ ਲੱਗ ਜਾਂਦਾ ਨਾਮ। ਮਹਾਰਾਜ ਕਹਿੰਦੇ ਜੋ ਜੋ ਜਪੈ ਤਿਸ ਕੀ ਗਤ ਹੋਏ, ਜਿਹੜਾ ਬੰਦਾ ਬੀਜ ਮੰਤਰ ਨੂੰ ਜਪਦਾ ਹੈ, ਮੂਲ ਮੰਤਰ ਨੂੰ ਜਪਦਾ ਹੈ, ਬੀਜ ਮੰਤਰ ਆਪਣਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਮੂਲ ਮੰਤਰ ਸਾਰਿਆਂ ਨੂੰ ਪਤਾ ਹੀ ਹੈ, ਫਿਰ ਇਹਦੇ ਨਾਲ ਨਾਲ ਮਹਾਂਮੰਤਰ ਤੇ ਫਿਰ ਮਾਲਾ ਮੰਤਰ, ਜਪਜੀ ਸਾਹਿਬ ਦਾ ਪਾਠ। ਤੇ ਇਸੇ ਪ੍ਰਕਾਰ ਸਤਿਗੁਰੂ ਮਹਾਰਾਜ ਨੇ ਆਪਾਂ ਨੂੰ ਬਖਸ਼ਿਸ਼ ਕੀਤੀ ਵੀ ਬੀਜ ਮੰਤਰ ਦਾ ਅਭਿਆਸ, ਜੇ ਆਪਾਂ ਕਹੀਏ ਕਿ ਇਕੱਲਾ ਇੱਕ ਓਅੰਕਾਰ ਦਾ ਇਸ਼ਾਰਾ ਕੀਤਾ, ਇੱਥੇ ਸਤਨਾਮ ਕਰਤਾ ਪੁਰਖ ਦਾ ਇਸ਼ਾਰਾ ਨਹੀਂ ਕੀਤਾ, ਤਾਂ ਇਹ ਸਾਰਾ ਤਾਂ ਮਹਾਰਾਜ ਨੇ ਇੱਕ ਓਅੰਕਾਰ ਦਾ ਹੀ ਪਸਾਰਾ ਹੈ, ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਜਿਹੜਾ ਇਹ ਇੱਕ ਓਅੰਕਾਰ ਦਾ ਹੀ ਸਾਰਾ ਪਸਾਰਾ ਹੈ। ਸੋ ਇਸ ਕਰਕੇ ਇੱਕ ਓਅੰਕਾਰ ਜਿਹੜਾ ਜਪਣਾ ਹੈ, ਇਹ ਸਾਰਾ ਹੀ ਮਨ ਨੂੰ ਟਿਕਾਉਣ ਦਾ ਹੀ ਸਾਧਨ ਬਣਾਇਆ ਹੋਇਆ ਮਹਾਰਾਜ ਨੇ। ਜੋ ਜੋ ਜਪੈ ਤਿਸ ਕੀ ਗਤ ਹੋਏ, ਜਿਹੜਾ ਵੀ ਇਹਨੂੰ ਜਪ ਲਵੇਗਾ ਉਹਦੀ ਹੀ ਕਲਿਆਣ ਕਰ ਦੇਣੀ ਨਾਮ ਨੇ। ਪਰ ਮਹਾਰਾਜ ਇਹ ਜਪਿਆ ਨਹੀਂ ਜਾਂਦਾ, ਇਹਦੀ ਪ੍ਰਾਪਤੀ ਕਿਵੇਂ ਹੋਵੇ, ਇਹ ਕਿਵੇਂ ਗੱਲਬਾਤ ਬਣੇ, ਸਾਡੀ ਵੀ ਗੱਲ ਬਣਾ ਦਿਓ, ਅਸੀਂ ਤਾਂ ਬੜਾ ਯਤਨ ਕਰ ਕਰਕੇ ਹਟ ਗਏ ਹਾਂ। ਮਹਾਰਾਜ ਕਹਿੰਦੇ ਸਾਧ ਸੰਗ ਪਾਵੈ ਜਨ ਕੋਏ, ਕਹਿੰਦੇ ਭਾਈ ਇਹ ਸਾਧ ਸੰਗਤ ਵਿੱਚ ਕੋਈ ਕੋਈ ਬੰਦਾ ਪ੍ਰਾਪਤ ਕਰਦਾ ਬੈਠ ਕੇ, ਜਿਹੜਾ ਬੰਦਾ ਸਾਧ ਸੰਗਤ ਵਿੱਚ ਟਿਕ ਕੇ ਬਹਿਣਾ ਸਿੱਖ ਗਿਆ ਉਹਨੂੰ ਮਿਲ ਜਾਂਦਾ ਹੈ ਛਾਂਦਾ, ਕੜਾ ਪ੍ਰਸ਼ਾਦ ਦਾ ਵੀ ਨਾਮ ਦਾ ਵੀ। ਜੇ ਪੰਗਤ ਵਿੱਚ ਬਹਿ ਗਿਆ, ਲੰਗਰ ਵਿੱਚ ਟਿਕ ਕੇ ਬਹਿਣਾ ਸਿੱਖ ਜਾਏ ਤਾਂ ਲੰਗਰ ਵੀ ਮਿਲ ਜਾਂਦਾ ਉਹਨੂੰ। ਮਹਾਰਾਜ ਕਹਿੰਦੇ ਟਿਕ ਕੇ ਬਹਿਣਾ ਸਿੱਖੋ, ਥਿਰ ਕਰ ਬੈਸੋ ਹਰ ਜਨ ਪਿਆਰੇ, ਸਾਧ ਸੰਗਤ ਰੂਪੀ ਘਰ ਵਿੱਚ ਟਿਕ ਕੇ ਬੈਠੋ ਪਿਆਰਿਓ,
ਸਤਿਗੁਰ ਤੁਮਰੇ ਕਾਜ ਸਵਾਰੇ। ਤੁਸੀਂ ਇੱਥੇ ਬੈਠੇ ਹੋ ਨਾ, ਮਹਾਰਾਜ ਤਾਂ ਗਏ ਹੋਏ ਨੇ ਤੁਹਾਡੇ ਕੰਮ ਕਰਨ ਵਾਸਤੇ। ਤੁਸੀਂ ਕਹਿੰਦੇ ਮਹਾਰਾਜ ਇੱਥੇ, ਮਹਾਰਾਜ ਹਜ਼ਾਰਾਂ ਰੂਪ ਧਾਰਨ ਕਰ ਲੈਂਦੇ। ਮਹਾਰਾਜ ਇਹ ਦੇਖਦੇ ਵੀ ਇਹ ਮੇਰੇ ਰੋਜ਼ ਸੰਗਤ ਵਿੱਚ ਆ ਕੇ ਬੈਠਦਾ, ਇਹਦੇ ਕਿਹੜੇ ਕਿਹੜੇ ਕੰਮ ਜਿਹੜੇ ਨੇ ਅੜੇ ਹੋਏ ਨੇ, ਕਿਹੜੇ ਕਿਹੜੇ ਕੰਮ ਕਰਨ ਵਾਲੇ ਨੇ, ਕਿਹੜੇ ਕੰਮ ਕਰਨ ਵਿੱਚ ਇਹਨੂੰ ਫਾਇਦਾ, ਕਿਹੜੇ ਵਿੱਚ ਨੁਕਸਾਨ ਹੈ। ਜੇ ਇਸ ਕੰਮ ਨੂੰ ਕਰਨ ਵਿੱਚ ਇਹਦਾ ਨੁਕਸਾਨ ਹੈ ਤਾਂ ਉਹ ਕੰਮ ਨੂੰ ਹੋਣ ਹੀ ਨਹੀਂ ਦਿੰਦੇ ਮਹਾਰਾਜ। ਜਿਹੜੇ ਕੰਮ ਕਰਨ ਵਿੱਚ ਲਾਭ ਹੋਵੇਗਾ ਉਹ ਸਿੱਖ ਦਾ ਕੰਮ ਜਾ ਕੇ ਕਰ ਵੀ ਆਉਂਦੇ। ਆਪਾਂ ਜਦ ਨੂੰ ਆਪਣੇ ਘਰ ਪਹੁੰਚਣਾ ਉਦੋਂ ਉੱਥੇ ਕੰਮ ਹੋਇਆ ਪਿਆ ਹੋਣਾ, ਇਹ ਆਪਾਂ ਕਹਾਂਗੇ ਇਹ ਕੰਮ ਕਰ ਕੌਣ ਗਿਆ। ਮਹਾਰਾਜ ਕਹਿੰਦੇ ਜੇ ਤੂੰ ਮੇਰੇ ਕੰਮ ਆਇਆ, ਜੇ ਤੂੰ ਗੁਰੂ ਜੋਗਾ ਤਾਂ ਗੁਰੂ ਤੇਰੇ ਜੋਗਾ ਹੈ। ਇਹ ਉਹ ਗੁਰੂ ਨਹੀਂ ਆ ਕਿ ਐਵੇਂ ਇੱਥੇ ਬਹਿ ਗਏ ਆ ਕੇ ਤੇ ਇਹਨੂੰ ਪਤਾ ਹੀ ਨਹੀਂ ਹੈ। ਮਹਾਰਾਜ ਕਹਿੰਦੇ ਮੈਂ ਤੇਰਾ ਕੰਮ ਕਰਕੇ ਆਉਣਾ। ਸਾਧ ਸੰਗ ਪਾਵੈ ਜਨ ਕੋਏ, ਸਾਧ ਸੰਗ ਦੇ ਵਿੱਚ ਆ ਕੇ ਕੋਈ ਕੋਈ ਰੱਬ ਦਾ ਪਿਆਰਾ ਪ੍ਰਾਪਤ ਕਰਦਾ ਹੈ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ ਸਾਧ ਸੰਗਤ ਵਿੱਚ ਮਿਲ ਕੇ ਨਾਮ ਤਾਂ ਹੁਣ ਮਿਲ ਗਿਆ,